पतना दिवा गुरु नानक नीच कह विचार वारे आ न जावा एक बार जो तुद पावे साई पली कार तू सदा सलामत निरंकार जो तुद पावे साई पली कार तू सदा सलामत निरंकार। वाहिगुरु जी का खालसा, वाहिगुरु जी की फतेह। परम सत्कार योग साध संगत जीओ, साहिब श्री गुरु नानक देव जी महाराज जपजी दियां इन्हां पौड़ियां अंदर उन्हां मनुखां दी गल करदे हन जिन्हां नूं सतगुरु जी ने पंच आख्या है, ते फिर उन्हां मनुखां दी दृष्टि उन्हां दे अंदर जो भाव है परमात्मा संबंधी, कादर संबंधी, उहदी कुदरत बारे, उहदा अहसास सानूं दिवाया है। चाहुंदे असीं वी आ वी भगत होईए, ज्ञानी होईए, महापुरख होईए, संत बणीए। चाहुंदे हां असीं वी सानूं वी कोई इस तरह कवे, ते दिखावे मात्र बहुत कुछ कर लैंदे आ, लोकी कहण वी लग पैंदे आ, पर अंदर दी गल उह नहीं बणदी। इस लई गुरु साहब ने जिहड़ी पंच दी अंतर दृष्टि है, श्रेष्ठ पुरश दी जिहड़ी अंतर विचारधारा है, वह साडे नाल सांझी कीती है। असीं बंदे नूं सिर्फ बाहरों देखदे हाँ ते चंगा माड़ा प्रभाव कबूल कर लेंगे, उहदे अंदर की है इहदा बहुत घट पता लगदा है। इसे करके गुरु साहब ने लफ्ज वरते ने गुरमुख, पंच, संत, बड़े के लफ्ज ने, पर इन्हां दा लिबास, ड्रेस, पहरावा, भेख, आउटलुक कोई नहीं दिती, ताकि असी ये निर्णय ना कर सकीए कि लिबास तो, भेख तो, ड्रेस तो भी कोई बंदा इस तरह का हुंदा है। अंदर दी गल कीती है ताकि मनुख बाहर नूं छड़ के अंदर वाल झाती मारन की कोशिश करे, तो अपने आप से भी बाहरों ही नहीं अंदरों परतोल परचोल करे भी अंदरों की हाँ। इसे करके सतगुरु जी ने बाणी विच इथों तक भी कह दिता, कहन लगे बाहर धोए अंतर मन मैला, दोए ठौर अपने खोए। तो खैर सतगुरु जी ने अज की जिहड़ी पौड़ी है उहदे अंदर ऐसे मनुखां दी, ऐसी रचना की चर्चा की है जिदे संबंध में मनुख बड़ा दुविधा विच है। सतगुरु इस पौड़ी अंदर कह रहे ने, असंख मूर्ख अंधकोर, असंख चोर हरामखोर, असंख अमर कर जाहें जोर। ये सारी पौड़ी का विस्तार करांगे। बंदा कहिंदा भी परमात्मा की रचना के अंदर यह तो वधिया परमात्मा है, एदा चंगा है, ते उन्हें ये रस्ते रचना किस तरह की बना दिती है भी इस तरह के चोर बना दिते, हरामखोर बना दिते, गाल वढ़न वाले बना दिते, निंदक बना दिते, एक ही कीता उन्हें कि चंगा बनाउंदिआं बनाउंदिआं, वधिया बनाउंदिआं बनाउंदिआं, ये विच कुरूप ते विकृत लोग कित्थों पैदा कर दिते ने। जिन्ना चिर मनुख इस गल नूं इहो समझेगा भी यह रचना किसी होर दी आ, परमात्मा एडी सोहनी सृष्टि विच इहो जिहियां कुछ जिहियां चीज़ां कहनू बनाउंदा, यह किसी होर ने बनाईआं होणीआं ने, उन्ना चिर मनुख परमात्मा दे उत्ते एतकाद नहीं कर सकता। हुणे असीं कीर्तन विच शब्द सुणिआ कबीर जी दा, कबीर कहिंदे कहिंदे ने माटी एक अनेक भांत कर साजी साजन हार। साडी दृष्टि इह नहीं हो सकदी, लेकिन कबीर की दृष्टि यह है, भगत दी पंच मनुख दी दृष्टि यह है कि एक मिट्टी तो ही उसने सारा कुछ बनाया। कुम्हार है, मिट्टी गोंदा है, उसे मिट्टी तो हाथी बना दिता है, उसे तो चूहा बना दिता, ਉਸੇ ਤੋਂ ਹੀ ਉਹ ਕਿਸੇ ਦੇਵਤੇ ਅਵਤਾਰ ਦੀ ਮੂਰਤੀ ਖੜੀ ਕਰਦਾ। ਦੇਖੇ ਮੈਂ ਕਰਨਾ ਉਸੇ ਤੋਂ ਕਈ ਵਾਰੀ ਉਹ ਕਾਲ ਦੀ ਮੂਰਤੀ ਬਣਾਉਂਦਾ, ਕਈ ਵਾਰੀ ਮੌਤ ਦੀ ਮੂਰਤੀ ਬਣਾਉਂਦਾ। ਮਿੱਟੀ ਉਹ ਹੀ ਹੈ। ਚੋਰ ਬੰਦੇ ਦੇ ਬਾਡੀ ਦਾ ਫਿਜ਼ੀਕਲ ਸਟਰਕਚਰ ਦਾ ਐਨਾਲਿਸਿਸ ਕੀਤਾ ਜਾਏ ਤੇ ਉਹਦੇ ਵਿੱਚ ਵੀ ਉਹ ਕੁਝ ਮਿਲੇਗਾ, ਮਟੀਰੀਅਲ ਸਾਰਾ ਉਹਦੇ ਚ ਵੀ ਉਹ ਮਿਲੇਗਾ। ਤੇ ਇੱਕ ਸਾਧ ਦੇ ਸਰੀਰ ਦਾ ਐਨਾਲਿਸਿਸ ਕਰੋ, ਉਹਦੇ ਚ ਵੀ ਉਹ ਕੁਝ ਮਿਲੇਗਾ। ਇਸ ਵਾਸਤੇ ਇਹ ਗੱਲ ਨਹੀਂ ਹੈ ਕਿ ਪਰਮਾਤਮਾ ਨੇ ਇਹ ਚੀਜ਼ਾਂ ਕੋਈ ਵੱਖਰੀ ਵੱਖਰੀ ਵਸਤੂ ਵੱਖਰੀ ਵੱਖਰੇ ਪਦਾਰਥਾਂ ਤੋਂ ਬਣਾਈਆਂ। ਉਹਨੇ ਤਾਂ ਪੰਚ ਤੱਤ ਕਰ ਸਾਰੀ ਸ੍ਰਿਸ਼ਟ ਸਾਜੀ ਹੈ। ਇੱਕ ਮੈਂ ਵਾਰਤਾ ਪੜ੍ਹੀ ਹੈ, ਇਸੇ ਤਰ੍ਹਾਂ ਜ਼ਿਕਰ ਮਿਲਦਾ ਨਾ, ਆਮ ਅਸੀਂ ਸ਼ੈਤਾਨ ਦਾ ਨਾਂ ਸੁਣਦੇ ਹਾਂ, ਸ਼ੈਤਾਨ ਵੀ ਲੋਕ ਨੂੰ ਕਹਿੰਦੇ ਨੇ, ਕਲਯੁਗ ਵੀ ਕਹਿੰਦੇ ਨੇ, ਬੜੇ ਨਾਂ ਰੱਖੇ ਨੇ ਵੱਖ ਵੱਖ ਬੋਲੀਆਂ ਵਿੱਚ, ਵੱਖ ਵੱਖ ਮਤ ਮਤਾਂਤਰਾਂ ਵਿੱਚ ਉਹਦੇ ਨਾਂ ਮਨੁੱਖਾਂ ਨੇ ਪਾਏ ਨੇ। ਤੇ ਮੈਂ ਕਹਾਣੀ ਪੜ੍ਹੀ, ਆਮ ਕਹਾਣੀ ਇਹ ਹੈ ਵੀ ਜਿਸ ਵੇਲੇ ਪਰਮਾਤਮਾ ਨੇ ਰਚਨਾ ਬਣਾਈ ਤੇ ਬੰਦਾ ਬਣਾਇਆ ਸਭ ਤੋਂ ਅਖੀਰ ਤੇ, ਇਹ ਵਧੀਆ ਚੀਜ਼ ਸਭ ਤੋਂ ਲਾਸਟ, ਤੇ ਸਾਰਿਆਂ ਦੇਵਤਿਆਂ ਨੂੰ ਕਿਹਾ ਵੀ ਇਹਨੂੰ ਤੁਸੀਂ ਮੱਥਾ ਟੇਕੋ, ਨਮਸਕਾਰ ਕਰੋ। ਤੇ ਕਹਿੰਦੇ ਨੇ ਸਾਰਿਆਂ ਨੇ ਪਰਮਾਤਮਾ ਦਾ ਹੁਕਮ ਮੰਨ ਲਿਆ, ਰੱਬ ਦੀ ਗੱਲ ਮੰਨ ਲਈ, ਮੱਥਾ ਟੇਕ ਦਿੱਤਾ। ਪਰ ਇੱਕ ਜਿਹੜਾ ਸੀ ਨਾ, ਉਹਨੇ ਇਨਕਾਰ ਕਰ ਦਿੱਤਾ। ਉਹਨੇ ਆਖਿਆ ਨਹੀਂ, ਕਿਉਂਕਿ ਉਹ ਸਮਝਦਾ ਸੀ, ਉਹਨੇ ਖਿਆਲ ਕੀਤਾ ਵੀ ਮੈਂ ਵੀ ਬੜਾ ਸ੍ਰੇਸ਼ਟ ਬਣਾਇਆ ਗਿਆ ਤੇ ਮੈਂ ਇਹਦੇ ਅੱਗੇ ਕਿਉਂ ਝੁੱਕਾਂ, ਮੈਂ ਤਾਂ ਦੇਵਤਾ ਵਾਂ। ਉਹਦੇ ਇਨਕਾਰ ਨੇ ਸ਼ੈਤਾਨ ਪੈਦਾ ਕੀਤਾ। ਸ਼ੈਤਾਨੀ ਉਦੋਂ ਪੈਦਾ ਹੁੰਦੀ ਹੈ, ਇਹ ਕਹਾਣੀ ਬੜੀ ਰਹੱਸਮਈ ਹੈ। ਲੋਕ ਇਹਨੂੰ ਇਉਂ ਪੇਸ਼ ਕਰਦੇ ਨੇ ਕਿ ਸ਼ਾਇਦ ਰੱਬ ਨੇ ਪਹਿਲਾਂ ਸ਼ੈਤਾਨ ਬਣਾਇਆ ਹੋਇਆ ਸੀ ਤੇ ਉਸਨੇ ਇਨਕਾਰ ਕਰ ਦਿੱਤਾ ਮਨੁੱਖ ਨੂੰ ਮੱਥਾ ਟੇਕਣ ਤੋਂ। ਪਰ ਕਹਾਣੀ ਦਾ ਰਹੱਸ ਪੜ੍ਹਦਿਆਂ ਇਸ ਗੱਲ ਦਾ ਪਤਾ ਲੱਗਿਆ ਵੀ ਕਹਾਣੀ ਅਸਲ ਵਿੱਚ ਇਸ ਵਾਸਤੇ ਨਹੀਂ ਕਹੀ ਗਈ। ਕਹਾਣੀ ਇਸ ਲਈ ਕਹੀ ਗਈ ਆ ਕਿ ਜਿਹੜਾ ਮਨੁੱਖ ਕਾਦਰ ਦੀ ਕੁਦਰਤ ਦੇ ਕਿਸੇ ਕ੍ਰਿਸ਼ਮੇ ਤੋਂ ਵੀ ਇਨਕਾਰੀ ਹੈ, ਉਹ ਸ਼ੈਤਾਨ ਹੈ, ਕਿਉਂਕਿ ਉਹ ਉਸਨੂੰ ਨਹੀਂ ਮੰਨਦਾ, ਉਹਦੀ ਕਿਰਤ ਤੇ ਕਿੰਤੂ ਕਰਦਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਭਾਈ, ਇਹ ਜਿਹੜੀ ਪਰਮਾਤਮਾ ਦੀ ਬੇਅੰਤ ਰਚਨਾ ਹੈ ਨਾ, ਉਹਦੇ ਉੱਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਉਹਦੀ ਵਡਿਆਈ ਕਰਨੀ, ਉਹਦੀ ਰਚਨਾ ਦੇ ਗੁਣ ਗਾਉਣੇ, ਇਹ ਤਾਂ ਹੀ ਸੰਭਾਵਿਤ ਹੋ ਸਕਣਗੇ ਜੇ ਅਸੀਂ ਜਿਹੜੇ ਲੋਕ ਮਾੜੇ ਗਿਣਦੇ ਹਾਂ ਅਸੀਂ ਉਹਨਾਂ ਨੂੰ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਚਨਾ ਦਾ ਭਾਗ ਮੰਨਾਂ ਦੇ, ਤਾਂ ਵੀ ਇਹਦੀ ਉਹਦੀ ਰਚਨਾ ਹੈ। ਗੁਰੂ ਸਾਹਿਬ ਨੇ ਕਿਧਰੇ ਵੀ ਬਾਣੀ ਵਿੱਚ ਇਹ ਗੱਲ ਨਹੀਂ ਕਹੀ ਵੀ ਇਹ ਮਾੜੀ ਮਾੜੀ ਜਿਹੜੀ ਰਚਨਾ ਹੈ ਕਿਸੇ ਹੋਰ ਨੇ ਬਣਾਈ ਹੈ, ਰੱਬ ਨੇ ਨਹੀਂ ਬਣਾਈ। ਤੇ ਅਸੀਂ ਅਜੇ ਤੱਕ ਇੰਨਾ ਵਿਸ਼ਵਾਸ ਨਹੀਂ ਕਰ ਸਕੇ ਵੀ ਸਾਰਾ ਕੁਝ ਪਰਮਾਤਮਾ ਨੇ ਬਣਾਇਆ। ਤੇ ਫਿਰ ਪਰਮਾਤਮਾ ਦੀ ਬੰਦਗੀ ਦਾ ਤੇ ਸਵਾਲ ਹੀ ਬੜਾ ਦੂਰ ਹੈ। ਜਦੋਂ ਅਸੀਂ ਉਹਦੀ ਕਿਰਤ ਤੇ ਹੀ ਵਿਸ਼ਵਾਸ ਨਹੀਂ ਕਰ ਰਹੇ ਤੇ ਇਹ ਯਕੀਨ ਹੀ ਨਹੀਂ ਰੱਖਦੇ ਕਿ ਸਾਰੀ ਕਾਇਨਾਤ ਆ ਉਹ ਕਰਤਾ ਹੈ, ਤੇ ਫਿਰ ਉਹਦੇ ਸੰਬੰਧੀ ਕਿਸ ਤਰ੍ਹਾਂ ਗੱਲ ਹੋ ਸਕਦੀ ਹੈ? ਇੱਥੋਂ ਤੱਕ ਇਹ ਪੌੜੀ ਕਾਫੀ ਅਰਸਾ ਹੋਇਆ ਹੈ ਇਸ ਦਾ ਕੀਰਤਨ ਕਰਦਿਆਂ, ਪ੍ਰਮਾਣ ਕਰ ਦਿੰਦਿਆਂ ਇੱਕ ਬਹੁਤ ਪ੍ਰਸਿੱਧ ਵਿਦਵਾਨ ਨੇ ਇੱਥੋਂ ਤੱਕ ਗੱਲ ਕਹੀ ਤੇ ਗੁਰੂ ਸਾਹਿਬ ਨੇ ਲਿਖਿਆ, ਨਾਨਕ ਨੀਚ ਕਹਿ ਦੀ ਚਾਹੇ। ਅਰਥ ਕਰਦਿਆਂ ਉਸ ਮਨੁੱਖ ਨੇ ਗੱਲ ਕਹੀ ਵੀ ਨਾਨਕ ਖੇ ਨੀਚਾਂ ਦੀ ਵਿਚਾਰ ਕਹਿੰਦਾ ਹੈ। ਹੁਣ ਇਹ ਅਰਥ ਗਲਤ ਹਨ। ਨੀਚ ਜਿਹੜਾ ਹੈ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਆਪਣੇ ਲਈ ਵਰਤਿਆ, ਨਿਮਾਣਾ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਵਰਤਿਆ ਨਾ ਕੁਦਰਤ ਕਵਣ ਪੀ ਮੇਰੀ ਕੀ ਤਾਕਤ ਹੈ, ਇਹ ਸਮਝੋ ਵੀ ਉਸੇ ਦਾ ਅਰਥ ਕੀਤਾ ਹੈ। ਨਾਨਕ ਨੀਚ ਕਹਿ ਵਿਚਾਰ, ਵੀ ਨਿਮਾਣਾ ਨਾਨਕ ਇਹ ਵਿਚਾਰ ਕਹਿੰਦਾ ਹੈ ਕਿ ਵਾਰਿਆ ਨਾ ਜਾਵਾਂ ਇੱਕ ਵਾਰ। ਗੱਲ ਤੇ ਉਹੀ ਸੀ, ਲੇਕਿਨ ਮਨੁੱਖ ਨੂੰ ਲਫ਼ਜ਼ਾਂ ਦੀ ਕਈ ਵਾਰ ਸਮਝ ਨਹੀਂ ਪੈਂਦੀ ਤੇ ਗੁਰਬਾਣੀ ਦੇ ਵਿਆਕਰਨ ਨੂੰ, ਇਹਦੇ ਭਾਸ਼ਾ ਦੇ ਸਿਸਟਮ ਨੂੰ ਜਿੰਨਾ ਚਿਰ ਮਨੁੱਖ ਨਹੀਂ ਸਮਝਦਾ ਉਹ ਇਹ ਅਰਥ ਕਰੇਗਾ, ਤੇ ਸਿਧਾਂਤਕ ਤੌਰ ਤੇ ਇਹ ਅਰਥ ਗਲਤ ਹੋ ਜਾਏਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਣਾਏ ਹੋਏ ਇਹ ਨੀਚ ਨਹੀਂ ਹਨ, ਜਾਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਵਾਸਤੇ ਕੋਈ ਨੀਚਾਂ ਦਾ ਸਰਟੀਫਿਕੇਟ ਨਹੀਂ ਦਿੱਤਾ। ਗੁਰੂ ਨਾਨਕ ਤੇ ਬਹੁਤ ਉੱਚੀ ਗੱਲ ਕਰਦੇ ਨੇ, ਅਸੀਂ ਸਾਰੀ ਬਾਣੀ ਨੂੰ ਮਾਫ਼ ਕਰਨਾ, ਜਿੰਨਾ ਚਿਰ ਅਸੀਂ ਸਮੁੱਚੀ ਬਾਣੀ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਅਸੀਂ ਬਾਣੀ ਸੰਬੰਧੀ ਕੋਈ ਗੱਲ ਠੀਕ ਨਹੀਂ ਕਰ ਸਕਾਂਗੇ। ਬਾਣੀ ਦੇ ਅੰਦਰ ਤਿੰਨ ਚੀਜ਼ਾਂ ਬੜੀਆਂ ਸੂਕਸ਼ਮ ਨੇ, ਕਿੰਨੇ ਫਾਈਨ ਆਰਟਸ ਨੇ। ਇੱਕ ਤੇ ਇਹਦੇ ਅੰਦਰ ਫਲਸਫਾ ਹੈ, ਜਿਹਨੂੰ ਅਸੀਂ ਦਰਸ਼ਨ ਕਹਿੰਦੇ ਹਾਂ, ਸ਼ਾਸਤਰ ਕਹਿੰਦੇ ਹਾਂ, ਫਿਲਾਸਫੀ ਕਹਿੰਦੇ ਹਾਂ, ਗੈਰ ਗੰਭੀਰ ਗਿਆਨ ਕਹਿੰਦੇ ਹਾਂ। ਦੂਸਰਾ ਇਹਦੇ ਅੰਦਰ ਕਵਿਤਾ ਹੈ, ਤੀਸਰਾ ਇਹਦੇ ਅੰਦਰ ਸੰਗੀਤ ਹੈ। ਇਹ ਤਿੰਨੇ ਫਾਈਨ ਆਰਟਸ ਨੇ, ਔਰ ਜਿਹੜੇ ਲੋਕ ਕੋਮਲ ਕਲਾ ਦੇ ਸੰਬੰਧ ਵਿੱਚ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਵੀ ਕੋਈ ਵੀ ਮਨੁੱਖ ਇੱਕ ਫਾਈਨ ਆਰਟ ਵਿੱਚ ਵੀ ਸਾਰੀ ਜ਼ਿੰਦਗੀ ਵਿੱਚ ਪ੍ਰਵੀਨ ਨਹੀਂ ਹੁੰਦਾ। ਬੜੀ ਮੁਸ਼ਕਲ ਹੁੰਦੀ ਹੈ, ਫਿਰ ਵੀ ਕਹਿੰਦਾ ਵੀ ਆਹ ਪਹਿਲੂ ਇਹਦੇ ਰਹਿ ਗਿਆ, ਇੰਨਾ ਕਿ ਮੈਨੂੰ ਪਤਾ ਲੱਗਾ। ਫਾਈਨ ਆਰਟਸ ਦਾ ਮਸਲਾ ਇਹੋ ਜਿਹਾ। ਤੇ ਗੁਰਬਾਣੀ ਦੇ ਅੰਦਰ ਕਿੰਨੀਆਂ ਚੀਜ਼ਾਂ ਬੜੀਆਂ ਸਮਿਲਿਤ ਕੀਤੀਆਂ ਗਈਆਂ, ਤੇ ਕੋਈ ਬੰਦਾ ਇਹਦੇ ਉੱਠ ਕੇ ਸੁਪਨੇ 'ਚ ਆਖੇ ਵੀ ਹੁਣ ਮੈਨੂੰ ਸਾਰਾ ਪਤਾ ਲੱਗ ਗਿਆ, ਸਵਾਏ ਮੂਰਖਤਾ ਦੇ ਹੋਰ ਕੁਛ ਨਹੀਂ ਹੋਏਗਾ। ਇਸ ਲਈ ਬਾਣੀ ਨੂੰ ਸਮਝਣ ਲਈ ਬਹੁਤ ਗਹਿਰਾਈ ਵਿੱਚ ਜਾਣ ਦੀ ਲੋੜ ਹੈ। ਹੁਣ ਸਤਿਗੁਰੂ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਪਿਆਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਗੁਰੂ ਸਾਹਿਬ ਕੇ ਇਸ ਵਿਚਾਰਧਾਰਾ ਦੇ ਨੇ ਕਿ ਮੈਂ ਉਹਨਾਂ ਦੇ ਨਾਲ ਖਲੋਤਾ। ਇਸੇ ਕਰਕੇ ਗੁਰੂ ਸਾਹਿਬ ਨੇ ਕਈ ਵਾਰ ਆਪਣੇ ਆਪ ਨੂੰ ਸੱਗ ਨਾਨਕ ਵੀ ਆਖਿਆ, ਕਈ ਵਾਰ ਦੀਵਾਨਾ ਵੀ ਆਖਿਆ, ਕਈ ਵਾਰੀ ਮੂਰਖ ਵੀ ਆਖਿਆ, ਕਈ ਵਾਰੀ ਦਾਸ ਵੀ ਆਖਿਆ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਪਰਮਾਤਮਾ ਦੇ ਸਾਹਮਣੇ ਤੇ ਮੈਂ ਸੇਵਕ ਹੀ ਹਾਂ, ਉਸਦੇ ਸਨਮੁਖ ਤੇ ਮੇਰੀ ਕੋਈ ਹਸਤੀ ਨਹੀਂ ਹੈ। ਇੱਥੇ ਵੀ ਸਤਿਗੁਰੂ ਇਹੀ ਗੱਲ ਕਹਿੰਦੇ ਨੇ ਕਿ ਮੇਰੀ ਕੋਈ ਤਾਕਤ ਨਹੀਂ ਕਿ ਪਰਮਾਤਮਾ ਦੀ ਇਸ ਅਨੰਤ ਰਚਨਾ ਦਾ ਮੈਂ ਕੋਈ ਹਿਸਾਬ ਕਿਤਾਬ ਤੁਹਾਡੇ ਸਾਹਮਣੇ ਰੱਖ ਸਕਾਂ। ਹਾਂ, ਇਹ ਉਹਦੀ ਬੇਅੰਤ ਰਚਨਾ ਹੈ ਤੇ ਇਹ ਸਵੀਕਾਰ ਕਰਨਾ। ਜਿਹਨੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਿੱਖਣੀ ਹੈ ਨਾ, ਉਹਨੂੰ ਇਹ ਮੰਨਣਾ ਪਏਗਾ ਕਿ ਉਸ ਦੀ ਰਚਨਾ ਦੇ ਅੰਦਰ ਮੂਰਖ ਵੀ ਹੈ ਤੇ ਇਹਨਾਂ ਨੂੰ ਵੀ ਇੱਥੇ ਰਹਿਣ ਦਾ ਅਧਿਕਾਰ ਹੈ। ਕੋਈ ਬੰਦਾ ਫੁੱਲਾਂ ਨਾਲ ਪ੍ਰੇਮ ਕਰਦਾ, ਆਖੇ ਕੰਡੇ ਨਹੀਂ ਹੋਣੇ ਚਾਹੀਦੇ। ਮੈਂ ਪਿੱਛੇ ਪੜ੍ਹਿਆ ਸੀ ਕਿ ਅਮੈਰੀਕਾ 'ਚ ਇੱਕ ਐਗਰੀਕਲਚਰ ਦੇ ਵਿਗਿਆਨੀ ਨੇ, ਉਹਨੇ ਕੋਸ਼ਿਸ਼ ਕੀਤੀ ਤੇ ਕੈਕਟਸ ਹੁੰਦੀ ਹੈ ਨਾ ਜਿਹਨੂੰ ਕੰਡੇ ਹੁੰਦੇ, ਥੋੜ ਵੀ ਕਹਿੰਦੇ ਉਹਨੂੰ, ਕਈ ਕਿਸਮ ਦੀ ਹੈ। ਉਹਨੇ 6-7 ਸਾਲ ਮਿਹਨਤ ਕਰਤੇ ਨਾ ਤੇ ਕੈਕਟਸ ਦੇ ਬੂਟੇ ਉੱਤੇ ਇੰਟਿਊਨ ਹੋ ਕੇ ਭਾਵਨਾ ਨਾਲ ਯਤਨ ਕਰਕੇ ਤੇ ਇੱਕ ਟਾਹਣੀ ਉਹਦੇ ਵਿੱਚ ਇਹੋ ਜਿਹੀ ਪੈਦਾ ਕਰ ਲਈ ਜਿਹਨੂੰ ਕੰਡੇ ਨਹੀਂ। ਕਿੰਨੀ ਮਿਹਨਤ ਕੀਤੀ ਉਸ ਬੰਦੇ ਨੇ ਤਾਂ ਕਿਤੇ ਇੱਕ ਸ਼ਾਖ ਮਾਮੂਲੀ ਜੀ ਪੈਦਾ ਹੋ ਸਕੀ ਕੰਡਿਆਂ ਤੋਂ ਬਿਨਾਂ। ਤੇ ਦੁਨੀਆਂ 'ਚ ਤਾਂ ਕੈਕਟਸ ਬਹੁਤ ਹੈ, ਮਨੁੱਖ ਦੀ ਕੀ ਤਾਕਤ ਹੈ? ਤੇ ਦੁਨੀਆਂ ਦੇ ਅੰਦਰ ਕਿਹੜੀ ਜਗ੍ਹਾ ਹੈ? ਫਿਰ ਇਸ ਧਰਤੀ ਦੀ ਗੱਲ ਨਹੀਂ, 50,000 ਤੋਂ ਵੀ ਵੱਧ ਧਰਤੀਆਂ ਤੇ ਸਾਇੰਸਦਾਨ ਕਹਿੰਦੇ ਨੇ ਹੈਗੀਆਂ ਨੇ, ਨਜ਼ਰ 'ਚ ਆ ਗਈਆਂ ਨੇ, ਉਸ ਤੋਂ ਪਰੇ ਬਹੁਤ ਨੇ। ਤੇ ਕਿੱਥੇ ਬੰਦਾ ਕਰੂੰਗਾ ਜੀ? ਮੈਂ ਹੂੰਝਾ ਮਾਰਦਿਆਂ ਸਾਰੇ ਮੂਰਖ ਕੱਢਦਿਆਂ ਕਿੱਥੋਂ ਕੱਢੇਗਾ? ਇਹ ਤਾਂ ਗੱਲ ਹੀ ਨਹੀਂ ਹੋਣੀ, ਇਹ ਉਹਦੀ ਰਚਨਾ ਦਾ ਭਾਗ ਨੇ। ਤੇ ਜਿਹੜਾ ਬੰਦਾ ਉਹਦੇ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਹੋਵੇਗਾ ਨਾ, ਉਹਨੂੰ ਸਾਰੀ ਟੋਟੈਲਿਟੀ ਜਿਹੜੀ ਹੈ, ਸਮੁੱਚੀ ਸ੍ਰਿਸ਼ਟੀ ਜਿਹੜੀ ਹੈ, ਉਹਨੂੰ ਸਵੀਕਾਰ ਕਰਨੀ ਪਵੇਗੀ। ਪਰਮਾਤਮਾ ਦੇ ਰਸਤੇ ਉੱਤੇ ਸਾਰਾ ਕੁਝ ਸਵੀਕਾਰ ਕਰਕੇ ਬੰਦਾ ਤੁਰ ਸਕਦਾ ਹੈ, ਹਿੰਮਤ ਚਾਹੀਦੀ ਹੈ। ਤੇ ਜੇ ਇਹ ਹਿੰਮਤ ਮਨੁੱਖ ਦੇ ਅੰਦਰ ਨਹੀਂ ਆਉਂਦੀ ਤੇ ਉਹ ਕਦੇ ਵੀ ਉਹਦੇ ਤੋਂ ਕੁਰਬਾਨ ਨਹੀਂ ਹੋਏਗਾ, ਕਿੰਤੂ ਕਰਦਾ ਰਹੇਗਾ, ਕਹਿੰਦਾ ਇੱਥੇ ਗਲਤੀ ਕੀਤੀ ਪਰਮਾਤਮਾ ਨੇ, ਆਹ ਨਹੀਂ ਠੀਕ ਕੀਤਾ। ਰੋਜ਼ ਅਸੀਂ ਕਰਦੇ ਹਾਂ, ਆਹ ਗੱਲ ਪਰਮਾਤਮਾ ਨੇ ਠੀਕ ਨਹੀਂ ਕੀਤੀ। ਮਾੜਾ ਜਿਹਾ ਮੈਨੂੰ ਪਿੰਡਾਂ ਚੁੱਭ ਗਿਆ, ਮੈਂ ਕਿਹਾ ਗੱਲ ਹੈ, ਸਵੇਰੇ ਨਿਤਨੇਮ ਕੀਤਾ ਸੀ, ਅੱਜ ਰੱਬ ਨੇ ਪਿੰਡਾਂ ਚੁੱਭ ਦਿੱਤਾ। ਅਸੀਂ ਤਾਂ ਸਮਝਦੇ ਹਾਂ ਕਿ ਮਾੜਾ ਜਿਹਾ ਧਰਮ ਕਰਮ ਕਰਕੇ ਤੇ ਰੱਬ ਦੀ ਕੁਦਰਤ ਨੂੰ ਬਦਲਣ ਦੀ ਸ਼ਕਤੀ ਸਾਡੇ ਅੰਦਰ ਆ ਗਈ ਹੈ। ਨਹੀਂ, ਇਹ ਗੱਲ ਹੋ ਨਹੀਂ ਸਕਦੀ, ਕਦੇ ਹੋਈ ਨਹੀਂ। ਤੇ ਅਸੀਂ ਉਸ ਗੱਲ ਦੀ ਆਸ ਰੱਖਦੇ ਹਾਂ। ਕਹਿੰਦੇ ਨੇ ਕਿਸੇ ਫਕੀਰ ਨੂੰ ਖਿਆਲ ਆ ਗਿਆ ਕਿ ਰੱਬ ਨੇ ਸਵਰਗ ਬਣਾਇਆ, ਬਹਿਸ਼ਤ ਸੁਖ, ਤੇ ਉਹਨੇ ਨਰਕ ਕਿਉਂ ਬਣਾਇਆ? ਕਿੰਤੂ ਕੀਤਾ ਉਹਨੇ ਜਿਵੇਂ ਅਸੀਂ ਕਰਦੇ ਹਾਂ ਤੇ ਸੋਚਦਾ ਰਿਹਾ, ਤਾਂ ਗੱਲ ਬਣੀ ਕੋਈ ਨਾ। ਰਾਤ ਨੂੰ ਉਹਨੂੰ ਸੁਪਨਾ ਆਇਆ, ਸੁਪਨੇ 'ਚ ਕੀ ਦੇਖਦਾ ਹੈ ਕਿ ਬਹਿਸ਼ਤ ਦਾ ਨਜ਼ਾਰਾ ਦੇਖਿਆ, ਕਹਾਣੀ ਹੈ, ਨਜ਼ਾਰਾ ਦੇਖਿਆ ਉਹਨੇ ਤੇ ਉਹਦੇ 'ਚ ਕੀ ਦੇਖਿਆ ਵੀ ਲੋਕ ਬੈਠੇ ਨੇ ਤੇ ਬੜੇ ਪਦਾਰਥ ਨੇ ਉਹਨਾਂ ਪਰ ਖਾਣ ਨੂੰ, ਫਲ ਫਰੂਟ ਵਧੀਆ ਸਭ ਕੁਛ, ਤੇ ਉਹਨਾਂ ਦੇ ਹੱਥ ਜਿਹੜੇ ਨੇ ਨਾ ਬੜੇ ਲੰਮੇ ਨੇ। ਹੁਣ ਜੇ ਇਹ ਹੱਥ ਜਿਹੜਾ ਨਾ ਲਿਮਟ 'ਚ, ਮਾਫ ਕਰਨਾ ਮੈਨੂੰ, ਇਹ ਜੇ ਥੋੜ੍ਹਾ ਜਿਹਾ ਲੰਬਾ ਹੋ ਜਾਏ ਤੁਸੀਂ ਮੂੰਹ 'ਚ ਬੁਰਾਈ ਨਹੀਂ ਪਾ ਸਕਦੇ। ਪਰਮਾਤਮਾ ਦੀ ਕੁਦਰਤ ਨੂੰ ਅਸੀਂ ਸਮਝੇ ਨਹੀਂ, ਹਰ ਮਨੁੱਖ ਦੇ ਸਰੀਰ ਦੇ ਸਟਰਕਚਰ ਦੇ ਮੁਤਾਬਕ ਉਹਦੇ ਹੱਥ ਦੀ ਲੰਬਾਈ ਹੈ। ਜੇ ਉਹਦੇ ਤੋਂ ਪੱਟ ਹੋ ਜਾਏ ਤਾਂ ਨਹੀਂ ਮਨੁੱਖ ਚੱਲ ਸਕਦਾ, ਜੇ ਉਹ ਤੋਂ ਵਗਦੇ ਅਹਿਸਾਸ ਕਰਕੇ ਵੇਖਣਾ, ਪਰਮਾਤਮਾ ਦਾ ਤੇ ਅਸੀਂ ਸ਼ੁਕਰਗੁਜ਼ਾਰ ਕਰ ਹੀ ਨਹੀਂ ਸਕਦੇ। ਜੇ ਥੋੜਾ ਜਿਹਾ ਲੰਬਾ ਹੋ ਜਾਏ ਤੇ ਮੁਸ਼ਕਲ ਹੋ ਜਾਏਗੀ, ਇੱਥੇ ਜਾਏਗਾ ਮੂੰਹ ਪਹਿਣ ਦੇ ਕੱਲ ਨਹੀਂ ਬਣੇਗੀ, ਹੱਥ ਲੰਬੇ ਹਾਂ। ਤੇ ਕੀ ਹੋ ਰਿਹਾ? ਸਵਰ ਇੱਕ ਦੂਸਰੇ ਦੇ ਮੂੰਹ ਵਿੱਚ ਬੁਰਾਈਆਂ ਪਾ ਰਹੇ ਨੇ, ਕਿਉਂਕਿ ਆਪਣੇ ਮੂੰਹ 'ਚ ਆਪ ਨਹੀਂ ਪਾਈ ਜਾ ਸਕਦੀ, ਉਹ ਦੂਸਰੇ 'ਚ ਪਾ ਰਿਹਾ, ਉਹ ਦੂਸਰੇ 'ਚ ਪਾ ਰਿਹਾ, ਗੱਲ ਬੜੀ ਗਹਿਰੀ ਹੈ। ਫਿਰ ਉਹਨੇ ਨਰਕ ਦੇਖਿਆ, ਨਰਕ 'ਚ ਕੀ ਦੇਖਿਆ? ਉਸੇ ਤਰ੍ਹਾਂ ਸਭ ਕੁਝ ਮੌਜੂਦ ਹੈ, ਸਭ ਕੁਝ ਹੋ ਰਿਹਾ ਹੀ ਹੈ, ਹੱਥ ਵੀ ਲੰਬੇ ਨੇ, ਪਰ ਹੋ ਕੀ ਰਿਹਾ? ਹੋ ਰਿਹਾ ਕਿ ਹਰ ਇੱਕ ਆਪਣੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਆਪਣੇ 'ਚ ਵੀ ਨਹੀਂ ਪੈਂਦਾ ਤੇ ਦੂਸਰੇ ਦਾ, ਦੂਸਰੇ ਕੋਈ ਦੂਜੇ ਨੂੰ ਵੀ ਮਾਰ ਰਿਹਾ ਤੇ ਮੂੰਹ 'ਚ ਨਾ ਪੈ ਜਾਏ, ਬਸ ਇਤਨਾ ਹੀ ਫਰਕ ਹੈ। ਸਵਰਗ ਹੈ ਕਿ ਸਭ ਕੁਝ ਸਵੀਕਾਰ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਜੁੜ ਜਾਣਾ, ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜ ਜਾਣਾ, ਸਭ ਸੁੱਖ ਹੈ। ਤੇ ਨਰਕ ਹੈ, ਆਪ ਵੀ ਕੁਝ ਨਹੀਂ ਖਾਣਾ, ਦੂਜੇ ਨੂੰ ਵੀ ਕੁਝ ਨਹੀਂ ਖਾਣ ਦੇਣਾ, ਹਰ ਥਾਂ ਲੱਤ ਅੜਾਉਣੀ, ਰਜ਼ਾ ਵਿੱਚ ਰਾਜ਼ੀ ਨਹੀਂ ਰਹਿਣਾ, ਇਨਕਾਰੀ ਹੋਣਾ, ਸਿਰ ਫੇਰੀ ਜਾਣਾ। ਕਹਾਣੀ ਨੂੰ ਕੀ ਸਮਝ ਆ ਗਈ? ਉਹ ਕਹਿਣ ਲੱਗਾ ਕਿ ਕਹਾਣੀ ਮਨੁੱਖ ਦੀ ਉਹ ਥੋੜ੍ਹੀ ਜਿਹੀ ਜਿਹੜੀ ਇਹਨੂੰ ਸੁਤੰਤਰਤਾ ਮਿਲੀ ਉਹਨੇ ਵਿਗਾੜੀ ਹੋਈ ਹੈ। ਤੇ ਉਹਦੇ ਕਰਕੇ ਆ, ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹੀ ਨੁਕਤਾ ਸਮਝਾ ਰਹੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਨਾ, ਉਸ ਦੀ ਰਚਨਾ ਦੇ ਅੰਦਰ ਸਭ ਕੁਝ ਹੈ, ਤੇ ਜਿਹਨੇ ਉਹਦੇ ਤੋਂ ਕੁਰਬਾਨ ਜਾਣਾ ਹੈ ਨਾ, ਜਿਹਨੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ, ਉਹਨੇ ਪਰਮਾਤਮਾ ਦੀ ਇਸ ਰਚਨਾ ਦੀ ਹਰ ਇੱਕ ਗੱਲ ਦੇ ਅੱਗੇ ਸਿਰ ਝੁਕਾਉਣਾ ਹੈ ਕਿ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਕਿ ਤੂੰ ਸਦਾ ਸਲਾਮਤ ਹੈ। ਬਾਕੀ ਚੀਜ਼ਾਂ ਜਿਹੜੀਆਂ ਨੇ ਆਉਣ ਜਾਣ ਵਾਲੀਆਂ ਨੇ। ਕਹਿੰਦੇ ਨੇ ਕਿਸੇ ਰਾਜੇ ਨੇ ਆਪਣੀ ਵਜ਼ੀਰ ਮੰਡਲੀ ਨੂੰ ਬੁਲਾ ਲਿਆ, ਆਖਣ ਲੱਗਾ ਕੋਈ ਐਸਾ ਨੁਸਖਾ, ਕੋਈ ਐਸਾ ਫਾਰਮੂਲਾ, ਕੋਈ ਐਸੀ ਸਿੱਖਿਆ ਜਿਹਦੇ ਨਾਲ ਜ਼ਿੰਦਗੀ ਦੇ ਸਭ ਦੁੱਖ ਜਿਹੜੇ, ਸਭ ਔਕੜਾਂ ਜਿਹੜੀਆਂ ਨੇ, ਉਹਨਾਂ ਨੂੰ ਭੁੱਲ ਜਾਣ ਦਾ, ਉਹਨਾਂ ਤੋਂ ਉੱਚੇ ਉੱਠਣ ਦਾ ਅਹਿਸਾਸ ਪੈਦਾ ਹੋ ਜਾਏ। ਲੱਭੋ, ਭਾਲ ਕਰੋ। ਬੜੀ ਮੁਸ਼ਕਲ 'ਚ ਫਸ ਗਏ, ਭਾਲ ਕੀਤੀ ਉਹਨਾਂ ਨੇ, ਇੱਕ ਫਕੀਰ ਫੜ ਲਿਆਂਦਾ। ਉਹਨੂੰ ਕਹਿਣ ਲੱਗੇ ਵੀ ਰਾਜੇ ਨੂੰ ਕੁਛ ਦੱਸਣਾ। ਕਹਿਣ ਲੱਗਾ ਕੋਈ ਗੱਲ ਨਹੀਂ, ਕਰਦੇ ਹਾਂ ਗੱਲ। ਉਹਨੇ ਇੱਕ ਪੁਰਜ਼ੇ ਉੱਤੇ ਦੋ ਅੱਖਰ ਲਿਖ ਕੇ ਤੇ ਕਹਿਣ ਲੱਗਾ ਵੀ ਇਹ ਸਧਾਰਨ ਪੁਰਜ਼ਾ ਨਹੀਂ ਹੈ, ਸਧਾਰਨ ਗੱਲ ਨਹੀਂ ਹੈ, ਇਹ ਉਦੋਂ ਖੋਲ੍ਹਣਾ ਜਦੋਂ ਕਿਤੇ ਬਹੁਤ ਸਮਝੋ ਵੀ ਹੁਣ ਬੇਵਸੀ ਹੋ ਗਈ, ਕੁਛ ਨਹੀਂ ਨਜ਼ਰ ਆ ਰਿਹਾ, ਇਹਨੂੰ ਉਸ ਵੇਲੇ ਖੋਲ੍ਹ ਕੇ ਪੜ੍ਹਨਾ। ਐਨੇ ਵੀ ਮਾੜੀ ਜਿਹੀ ਸਿਰ ਪੀੜ ਹੋਈ ਤੇ ਖੋਲ੍ਹ ਕੇ ਪੜ੍ਹ ਲਓ, ਨਹੀਂ ਜਿਸ ਵੇਲੇ ਵੇਖੋ ਵੀ ਹੁਣ ਸਾਰੇ ਪਾਸੇ ਹਨੇਰਾ ਹੀ ਹੁੰਦਾ, ਠੀਕ ਹੈ। ਕਹਿੰਦੇ ਨੇ ਉਹਦੇ ਦੇਸ਼ 'ਤੇ ਹਮਲਾ ਹੋ ਗਿਆ, ਦੁਸ਼ਮਣ ਉਹਦੇ ਪਿੱਛੇ ਅੱਗੇ ਅੱਗੇ ਦੌੜਿਆ ਖੜਦਾ, ਬੜੀ ਮੁਸੀਬਤ 'ਚ ਫਸਿਆ। ਅਤੇ ਉਹਨੇ ਵੇਖਿਆ ਵੀ ਹੁਣ ਤਾਂ ਮੇਰੀ ਜਾਨ ਖਤਰੇ 'ਚ ਹੈ, ਮਰਨ ਹੀ ਵਾਲਾ ਵਾਂ, ਪੜ੍ਹ ਕੇ ਤਾਂ ਵੇਖ ਲਾਂ ਲਿਖ ਕੇ ਕੀ ਦਿੱਤਾ। ਅਤੇ ਲਿਖਿਆ ਕੀ ਸੀਗਾ ਕਿ ਇਹ ਵੀ ਬੁਝਮ ਜਾਏਗਾ, ਯਾਨੀ ਕਿ ਕੋਈ ਚੀਜ਼ ਵੀ ਰਹਿਣ ਵਾਲੀ ਨਹੀਂ, ਸੁੱਖ ਆਏਗਾ ਉਹਨੇ ਵੀ ਲੰਘ ਜਾਣਾ, ਦੁੱਖ ਆਏਗਾ ਉਹਨੇ ਵੀ ਲੰਘ ਜਾਣਾ, ਕੋਈ ਚੀਜ਼ ਸਥਿਰ ਨਹੀਂ ਹੈ। ਜਦੋਂ ਇਹ ਭਾਵ ਮਨੁੱਖ ਦੇ ਅੰਦਰ ਆ ਜਾਏਗਾ ਨਾ, ਤੇ ਫਿਰ ਉਹ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਉਹਦੀ ਸਮਝ 'ਚ ਆ ਜਾਏਗੀ ਕਿ ਸੁੱਖ ਆਇਆ ਕਿ ਚਲਾ ਜਾਏਗਾ, ਦੁੱਖ ਆਇਆ ਇਹ ਵੀ ਚਲਾ ਜਾਏਗਾ, ਕਿਹੜੀ ਚੀਜ਼ ਹੈ ਜਿਹੜੀ ਸਦਾ ਸਥਿਰ ਰਹਿੰਦੀ ਆ, ਜ਼ਿੰਦਗੀ ਮੇਰੀ ਹੈ ਵੀ ਨਹੀਂ ਜਿਹੜੀ। ਤੇ ਫਿਰ ਮਨੁੱਖ ਕਹੇਗਾ ਵੀ ਜੋ ਤੁਧ ਭਾਵ ਹੈ ਸਾਈ ਭਲੀਕਾਰ, ਜੋ ਤੈਨੂੰ ਚੰਗਾ ਲੱਗਦਾ ਹੈ ਉਹ ਭਲਾ ਹੈ। ਫਿਰ ਬੰਦਾ ਜੇ ਚੋਰ ਨਿੰਦਕ ਸਾਰੇ ਵੇਖੇਗਾ ਨਾ, ਕਿ ਉਹਨਾਂ ਨੂੰ ਵੀ ਰੱਬ ਦੀ ਰਚਨਾ ਦਾ ਅੰਗ ਮੰਨੇਗਾ। ਕਬੀਰ ਦਾ ਮੈਂ ਜ਼ਿਕਰ ਕਰ ਰਿਹਾ ਸਾਂ, ਕਬੀਰ ਸਾਹਿਬ ਉਸੇ ਸ਼ਬਦ ਵਿੱਚ ਕਹਿੰਦੇ ਆ, ਅਵਲ ਅੱਲਾ ਨੂਰ ਪਾਇਆ ਪੜ੍ਹਦੇ ਹਾਂ ਅਸੀਂ, ਸ਼ਬਦ ਦੀ ਗਹਿਰਾਈ ਵਿੱਚ ਉਤਰਨ ਦੀ ਆਪਾਂ ਕੋਸ਼ਿਸ਼ ਕਰਿਆ ਕਰੀਏ, ਅਸੀਂ ਤਾਂ ਪੜ੍ਹਨਾ ਵੀ ਨਹੀਂ ਠੀਕ ਸਮਝ ਸਕੇ ਜੇ, ਗਹਿਰਾਈ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਕਬੀਰ ਕਹਿੰਦੇ ਆ, ਕਹਿੰਦੇ ਨੇ ਮਾਟੀ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕੱਛ ਪੋਚ ਮਾਟੀ ਕੇ ਭਾਂਡੇ। ਪੋਚ ਕਹਿੰਦੇ ਨੇ ਅਵਗੁਣ ਨੂੰ, ਦੋਸ਼ ਨੂੰ, ਨੁਕਸ ਨੂੰ। ਕਹਿੰਦੇ ਨੇ ਨਾ ਕੱਛ ਪੋਚ ਮਾਟੀ ਕੇ ਭਾਂਡੇ, ਨਾ ਕੱਛ ਪੋਚ ਕੁੰਭਾਰੈ, ਕੁੰਭਾਰ ਕੌਣ ਹੈ, ਪਰਮਾਤਮਾ ਤੇ ਮਿੱਟੀ। ਕਹਿੰਦੇ ਨਾ ਇਹਨਾਂ ਤੱਤਾਂ ਦਾ ਦੋਸ਼ ਹੈ, ਨਾ ਪਰਮਾਤਮਾ ਦਾ ਕੋਈ ਦੋਸ਼ ਹੈ, ਇਹ ਉਸਨੇ ਰਚਨਾ ਦਾ ਸੁਭਾਅ ਹੀ ਇਸ ਤਰ੍ਹਾਂ ਬਣਾਇਆ ਹੈ, ਉਸ ਕੁੰਭਾਰ ਨੇ ਹੀ ਕੋਈ ਗਲਤੀ ਨਹੀਂ ਕੀਤੀ, ਇਹ ਖੇਲ ਹੀ ਇਸ ਤਰ੍ਹਾਂ ਦਾ ਹੈ। ਤੇ ਕੋਈ ਖੇਲ ਵੀ ਜਿਹੜਾ ਨਾ, ਉਹ ਸਿਰਫ ਜਿੱਤ ਦੇ ਅਸੂਲਾਂ ਨਾਲ ਨਹੀਂ ਚੱਲਦਾ, ਉਹਦੇ ਵਿੱਚ ਹਾਰ ਦੀਆਂ ਵੀ ਕੁਛ ਗੱਲਾਂ ਆਉਂਦੀਆਂ ਨੇ, ਉਹਦੇ ਵਿੱਚ ਫਾਉਲਸ ਵੀ ਆਉਂਦੇ ਨੇ, ਉਹ ਵੀ ਉਸ ਖੇਡ ਦਾ ਭਾਗ ਨੇ। ਔਰ ਦੁਨੀਆਂ ਦੀ ਕੋਈ ਖੇਡ ਨਹੀਂ ਜਿਹਦੇ ਵਿੱਚ ਫਾਉਲਸ ਨਾ ਹੋਣ, ਤੇ ਇਹ ਸੰਸਾਰ ਦਾ ਖੇਲ ਵੀ ਇਸੇ ਤਰ੍ਹਾਂ ਹੀ ਹੈ, ਖੇਲ ਵੀ ਤਮਾਸ਼ਾ ਹੈ। ਤੇ ਤਮਾਸ਼ੇ ਵਿੱਚ ਇਹਨਾਂ ਚੀਜ਼ਾਂ ਦਾ ਹੋਣਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ, ਚੱਲ ਨਹੀਂ ਸਕਦਾ, ਸਾਡੇ ਵਾਸਤੇ ਇਹ ਜ਼ਿੰਮੇਵਾਰੀ ਹੈ, ਲੇਕਿਨ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਹ ਖੇਲ ਹੈ, ਇਹ ਤਮਾਸ਼ਾ ਹੈ। ਤੇ ਅਸੀਂ ਕਿਉਂਕਿ ਇਹਨੂੰ ਤਮਾਸ਼ਾ ਨਹੀਂ ਸਮਝਦੇ, ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੋਈ ਨਹੀਂ, ਇਸ ਕਰਕੇ ਅਸੀਂ ਕਦਮ ਕਦਮ ਤੇ ਕਿੰਤੂ ਕਰਦੇ ਹਾਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਸ ਰਚਨਾ ਦੇ ਅੰਦਰ ਅਸੰਖ ਮੂਰਖ ਅੰਧਕੋਰ ਹੋਰ ਅੰਨੇ, ਸਿਰਫ ਅੱਖਾਂ ਦੇ ਅੰਨੇ ਨਹੀਂ, ਜਿਹੜੇ ਮਾਨਸਿਕ ਬ੍ਰਿਤੀ ਕਰਕੇ ਸੋਚ ਕਰਕੇ ਵੀ ਪੁੰਜ ਜ਼ਿਹਨ ਨੇ, ਜਿਹੜੇ ਸਹੀ ਗੱਲ ਜਿਹੜੀ ਉਸਨੂੰ ਸਮਝਣ ਦੀ ਕਿਹਦੇ ਲੋਕ ਨੇ, ਅਵਤਾਰ ਪੈਗੰਬਰ ਜ਼ੋਰ ਲਾ ਲਾ ਕੇ ਥੱਕ ਗਏ, ਤੇ ਉਹ ਮੂਰਖਤਾ ਦੀ ਗੱਲ ਉਵੇਂ ਚਲਾਈ ਜਾ ਰਹੇ ਨੇ, ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਣਗਿਣਤ ਚੋਰ ਹਨ, ਹਰਾਮਖੋਰ ਨੇ, ਹਕ ਹਲਾਲ ਦੀ ਕਮਾਈ ਨਹੀਂ, ਖੋਹ ਖਿੰਜ ਕੇ ਸਮਾਜ 'ਚ ਇੱਧਰ ਉੱਧਰ ਗੜਬੜ ਕਰਕੇ ਸਭ ਕੁਝ ਕਰਦੇ ਆ। ਅਸੰਖ ਅਮਰ ਕਰ ਜਾਹੇ ਜ਼ੋਰ, ਕਹਿੰਦੇ ਅਣਗਿਣਤ ਲੋਕ ਨੇ ਜਿਹੜੇ ਇਸ ਸੰਸਾਰ ਵਿੱਚ ਹੁਕਮ ਕਰਕੇ ਸਮਝਦੇ ਅਸੀਂ ਮਾਲਕ ਹਾਂ, ਆਪਣਾ ਜ਼ੋਰ ਕਰਕੇ ਦੁਨੀਆਂ ਨੂੰ ਤਾਕਤ ਵਿਖਾ ਕੇ ਦਮਜਮੇ ਵਾਰ ਕੇ ਤੁਰ ਜਾਂਦੇ, ਰਹਿੰਦੇ ਤੋਂ ਵੀ ਨਹੀਂ। ਅਸੰਖ ਗਲ ਵੱਢ ਹੱਤਿਆ ਕਮਾਹੇ, ਅਨੇਕ ਲੋਕ ਹਨ ਜਿਹੜੇ ਗਲ ਵੱਢਣ ਵਾਲੇ ਨੇ, ਜਿਹੜੇ ਦੂਜਿਆਂ ਦਾ ਤੋਹ ਨਹੀਂ ਪੀਣ ਉੱਤੇ ਤੁਲੇ ਹੋਏ ਨੇ ਤੇ ਹੱਤਿਆ ਕਰਦੇ ਨੇ ਬੰਦਿਆਂ ਦੀ, ਮਨੁੱਖਾਂ ਦੀ, ਜੀਵਾਂ ਦੀ, ਜਿਹੜਾ ਵੀ ਉਹਨਾਂ ਨੂੰ ਲੱਭ ਹੋਵੇ ਉਹ ਅਗਲੇ ਦਾ ਲਹੂ ਚੂਸਣ ਦੀ ਕੋਸ਼ਿਸ਼ ਕਰਦੇ ਆ। ਅਸੰਖ ਪਾਪੀ ਪਾਪ ਕਰ ਜਾਏ, ਅਣਗਿਣਤ ਹਨ ਜਿਹੜੇ ਪਾਪ ਕਰਮ ਕਰਦੇ ਆ, पाप करके संसार विच तुर जाते ने। असंख कूड़े आर कूड़े फिराए अनगिणत हैं जिन्हां ने जिंदगी च कूड़ ही कूड़ कट्ठा किया, कूड़ विच ही तुरे फिरते ने, जमन मरण च पै हुए ने। असंख मलेश मल पख खाए, मलेश तो मतलब है मल इच्छा, माड़ी बुद्धि वाले, माड़ी इच्छा रखने वाले, ते उन्हां दा काम की गंदगी पखना, माड़े ख्यालात, माड़ा व्यहार, हर वेले माड़ी सोच, कहिंदे ने उह वी इस संसार विच तुरे फिरते ने। असंख निंदक सिर करें पार, अनगिणत हन निंदक हन जिहड़े अपने सिर उत्ते निंदा कर करके ते भार चुकी जांदे, बोझ बनाई जांदे ने अपने उत्ते। सतगुरु कहिंदे ने इह सब वाहिगुरु अकाल पुरख दी रचना दा अनगिणत भाग ने, असंख ने भी, इन्हां दी भी आपां गिणती नहीं कर सकदे। कईआं लोकां ने गिणती करन दी कोशिश कीती है, कहिंदे जे इन्ने किस्म दे पापी हुंदे ने, इन्ने किस्म दे चोर हुंदे ने, इह सब मनोकल्पित गिणतियां हन। सतगुरु कहिंदे परमात्मा दी रचना दे तुसीं किसे अंग दी भी गिणती नहीं कर सकदे। कोई स्टार्स दी गिणती कर रहा है, कोई धरती दी गिणती कर रहा है, कोई हवा पानी मेजरमेंट कई कुछ करन दी कोशिश कर रहा है। एक विचारवान ने बड़ी वधिया गल कही है, वह कहिंदे ने जिहड़ा माया दा चक्कर है ना, माया दे चक्कर सिर्फ इतना ही है कि मनुख गिणती मिणती विच जिहड़ी भी चीज़ नूं परमात्मा दी कुदरत नूं मनुख माप तोल विच जिन्ना चिर रखण दी कोशिश करदा उन्ना चिर मायावादी है, चाहे वह साइंटिस्ट है, चाहे वह धार्मिक है, उन्ना चिर दार्शनिक नहीं, परमात्मा की भगती वाला नहीं, उन्ना चिर मायावादी है जिन्ना चिर परमात्मा की सत्ता नूं गिण मिण की कोशिश करता है, चाहे किसी पहलू तो भी। इस करके कोई चोरां निंदकां की लिस्ट बनाने की कोशिश करेगा तो वह भी उस दायरे च है, कोई साधा की लिस्ट बनाने की कोशिश करेगा वह भी उस दायरे में है, क्योंकि वह इस कोशिश में है कि परमात्मा की इस रचना का कोई हिसाब किताब कर सका। भगत नहीं है वह, पंच नहीं है वह, गुरमुख नहीं है वह, संत जन नहीं है। इस करके सतगुरु सच्चे पातशाह कहते ने असंख मलेश मल पख खाए, असंख निंदक सिर करे भार, नानक नीच कह विचार, वारिया न जावा एक वार, जो तुद पावै साई भली कार, तू सदा सलामत निरंकार। कहिंदे ने निमाणा नानक भाई ये विचार तुहाडे नाल सांझे कर रहा है, मेरी कोई ताकत नहीं कि मैं उस परमात्मा की गल मुकम्मल तुहाडे नाल सांझी कर सकां, मैं ते उहदे तों एक वारी सदके होण जोगा भी नहीं। इस करके भाई मैं ते इहो कहिंदा भी हे निरंकार, तू सदा रहण वाला है, तेरी रचना बेअंत है, ते मैं तेनू जो कुछ पाउंदा उसे नूं सर खसरे खम तस्लीम करदा, मैं उहदे अगे सिर चुकाउंदा कि जो तुद भावै नानका साई गल चंगी, जो तुद भावै साई भली कार, वारिया ना जावा एक बार। सतगुरु सच्चे पातशाह जी ने इस पौड़ी अंदर इस भाव नूं उजागर कीता है। अगली पौड़ी दे अंदर असंख नाम असंख थाम की चर्चा है, आने वाले समय अंदर चर्चा करन दा यतन कीता जाएगा। वाहिगुरु जी का खालसा, वाहिगुरु जी की फतेह।